19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਹਜ਼ਾਰਾਂ ਪੰਜਾਬੀ ਆਪਣੇ ਵਤਨ ਨੂੰ ਛੱਡ ਕੇ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਰੁੱਖ ਕਰ ਗਏ। ਅਣਜਾਣ ਰਾਹਾਂ 'ਚ ਆਈਆਂ ਤੰਗੀਆਂ ਅਤੇ ਮੁਸੀਬਤਾਂ ਨੂੰ ਖਿੜੇ ਮੱਥੇ ਸਹਿਣ ਦੀ ਸਮਰੱਥਾ ਨੇ ਹੀ ਪੰਜਾਬੀਆਂ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਇਆ। ਕੈਨੇਡਾ ਵਿੱਚ 20ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬੀਆਂ ਦੀ ਆਮਦ ਤੇਜ਼ੀ ਨਾਲ ਵਧਣ ਲੱਗੀ। ਪਹਿਲਾਂ ਪਹਿਲ ਇਹਨਾਂ ਦਾ ਟਿਕਾਣਾ ਵਿਕਟੋਰੀਆ ਅਤੇ ਵੈਨਕੂਵਰ ਸ਼ਹਿਰਾਂ ਦੇ ਇਰਦ ਗਿਰਦ ਸੀ। ਇਹ ਇੱਕ ਬੰਦਰਗਾਹ ਸ਼ਹਿਰ ਸੀ, ਰੇਲਵੇ ਮਿੱਲਾਂ ਅਤੇ ਪ੍ਰਸ਼ਾਂਤ ਮਹਾਂਸਾਗਰ ਨਾਲ ਜੁੜਿਆ ਹੋਇਆ। ਕੰਮ ਦੀ ਮੰਗ ਸੀ, ਮਜ਼ਦੂਰੀ ਭਾਵੇਂ ਘੱਟ ਸੀ ਪਰ ਕਈ ਹੋਰ ਥਾਵਾਂ ਨਾਲੋਂ ਵਧੀਆ ਸੀ। ਪਰ ਜੋ ਮਿਲਿਆ ਉਹ ਕੁਝ ਹੋਰ ਸੀ। ਨਸਲੀ ਵਿਰੋਧ ਖੁੱਲ੍ਹਾ ਸੀ, ਵੋਟ ਦਾ ਹੱਕ ਨਹੀਂ ਸੀ। ਇਮੀਗ੍ਰੇਸ਼ਨ ਕਾਨੂੰਨ ਅਜਿਹੇ ਸਨ ਜੋ ਨਾਮ ਲੈ ਬਿਨਾਂ ਹੀ ਰੋਕ ਲਗਾਉਂਦੇ ਸਨ। ਰਿਹਾਇਸ਼ ਸੀਮਤ ਸੀ, ਕੰਮ ਦੇ ਰਾਹ ਘੱਟਦੇ ਗਏ। ਕੈਨੇਡਾ ਦੀਆਂ ਹੁਕਮਰਾਨ ਜਮਾਤਾਂ ਨੂੰ ਪੰਜਾਬੀਆਂ ਦੀ ਮੌਜੂਦਗੀ ਚੁੱਭਣ ਲੱਗ ਪਈ। ਹੌਲੀ ਹੌਲੀ ਇਹ ਦੱਸਿਆ ਜਾਣ ਲੱਗਾ ਕਿ ਕਾਲੇ ਅਤੇ ਪੀਲੇ ਰੰਗ ਦੇ ਲੋਕ ਕੈਨੇਡਾ 'ਤੇ ਕਬਜ਼ਾ ਕਰਨ ਆ ਰਹੇ ਹਨ। ਇਸ ਝੂਠੇ ਡਰ ਨੂੰ ਫੈਲਾਉਂਦਾ ਪ੍ਰਚਾਰ ਤੇਜ਼ ਹੋ ਗਿਆ। ਕੈਨੇਡਾ ਗੋਰੇ ਲੋਕਾਂ ਲਈ ਮਹਿਫੂਜ਼ ਰੱਖਿਆ ਜਾਵੇ ਵਰਗੇ ਨਾਅਰੇ ਸੁਣਾਈ ਦੇਣ ਲੱਗੇ। ਨਫ਼ਰਤ ਭਰਿਆ ਮਾਹੌਲ ਬਣਦਾ ਗਿਆ। ਇੱਕ ਪਾਸੇ ਕੰਜ਼ਰਵੇਟਿਵ ਹਕੂਮਤ ਇਸ ਨੂੰ ਦੇਸ਼ 'ਚੋਂ ਕੱਢਣ ਦੀਆਂ ਗੱਲਾਂ ਕਰ ਰਹੀ ਸੀ, ਦੂਜੇ ਪਾਸੇ ਇਹ ਲੋਕ ਇੱਥੇ ਹੀ ਪੱਕੀ ਤਰ੍ਹਾਂ ਟਿਕਣ ਬਾਰੇ ਸੋਚ ਰਹੇ ਸਨ। ਇਸ ਹਾਲਾਤ ਵਿੱਚ ਪੰਜਾਬੀਆਂ ਨੇ ਉਹੀ ਕੀਤਾ ਜੋ ਹੋਰ ਥਾਵਾਂ 'ਤੇ ਕਰਦੇ ਆਏ ਸਨ, ਉਹ ਸੰਗਠਿਤ ਹੋਏ। ਕਿਉਂਕਿ ਜਦੋਂ ਹਾਲਾਤ ਸਹਾਇਕ ਨਾ ਹੋਣ ਤਾਂ ਇਕੱਠੇ ਹੋਣਾ ਚੋਣ ਨਹੀਂ, ਲੋੜ ਬਣ ਜਾਂਦਾ ਹੈ। ਸੰਸਥਾਵਾਂ ਅਲੱਗ ਹੋਣ ਲਈ ਨਹੀਂ ਬਣੀਆਂ, ਸਗੋਂ ਜ਼ਿੰਦਾ ਰਹਿਣ ਲਈ। ਇੱਥੋਂ ਹੀ ਵੈਨਕੂਵਰ ਵਿੱਚ ਸਿੱਖਾਂ ਨੇ ਸਭ ਲਈ ਸਾਂਝੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਕਾਇਮ ਕੀਤੀ। ਇਸ ਦੇ ਅਧੀਨ ਇੱਕ ਅਜਿਹੀ ਥਾਂ ਬਣੀ ਜਿੱਥੇ ਸਿੱਖ ਸਿਰਫ ਇਕੱਠੇ ਨਹੀਂ ਹੁੰਦੇ ਸਨ, ਸਗੋਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਅਤੇ ਆਪਣੇ ਭਵਿੱਖ ਨਾਲ ਜੁੜੀਆਂ ਗੱਲਾਂ 'ਤੇ ਸੋਚ ਵਿਚਾਰ ਕਰਦੇ ਸਨ। ਇਹ ਥਾਂ ਸੀ ਵੈਨਕੂਵਰ ਦੇ ਵੈਸਟ 2nd ਐਵਨਿਊ 'ਤੇ ਸਥਿਤ ਗੁਰਦੁਆਰਾ। ਇਹ ਗੁਰਦੁਆਰਾ ਕੇਵਲ ਧਾਰਮਿਕ ਆਰਾਧਨਾ ਲਈ ਨਹੀਂ ਸੀ, ਇੱਥੇ ਨਵੇਂ ਆਏ ਲੋਕਾਂ ਨੂੰ ਲੰਗਰ ਮਿਲਦਾ ਸੀ, ਰਹਿਣ ਲਈ ਥਾਂ ਮਿਲਦੀ ਸੀ। ਪੰਜਾਬ ਤੋਂ ਆਈਆਂ ਚਿੱਠੀਆਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਸਨ। ਇਸ ਤਰ੍ਹਾਂ ਇਹ ਗੁਰੂ ਘਰ ਧਾਰਮਿਕ ਹੋਣ ਦੇ ਨਾਲ ਨਾਲ ਸਮਾਜਿਕ ਅਤੇ ਮਨੁੱਖੀ ਕੇਂਦਰ ਵੀ ਬਣ ਗਿਆ। ਕਿਉਂਕਿ ਜਦੋਂ ਬਾਹਰ ਦੀ ਦੁਨੀਆ ਬੰਦ ਜਿਹੀ ਲੱਗਦੀ ਸੀ ਤਾਂ ਇੱਥੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਸਨ। ਇਹ ਉਹ ਥਾਂ ਬਣ ਗਿਆ ਜਿੱਥੇ ਗੱਲਾਂ ਹੋਣ ਲੱਗੀਆਂ, ਇਨਸਾਫ ਦੀਆਂ, ਇੱਜ਼ਤ ਦੀਆਂ ਅਤੇ ਉਹਨਾਂ ਧੱਕਿਆਂ ਅਤੇ ਵਿਤਕਰਿਆਂ ਦੀਆਂ ਜੋ ਹਰ ਰੋਜ਼ ਚੁੱਪ ਚਾਪ ਸਹਿਣੇ ਪੈਂਦੇ ਸਨ। ਇਹ ਸਭ ਅੱਖੋਂ ਪਰੋਖੇ ਨਹੀਂ ਹੋ ਰਿਹਾ ਸੀ, ਰਾਜ ਵੀ ਦੇਖ ਰਿਹਾ ਸੀ। ਜਿੱਥੇ ਲੋਕ ਇਕੱਠੇ ਹੁੰਦੇ ਹਨ ਉੱਥੇ ਰਾਜ ਦੀ ਦਿਲਚਸਪੀ ਵੱਧਦੀ ਹੈ, ਅਤੇ ਜਿੱਥੇ ਗੱਲਬਾਤ ਹੁੰਦੀ ਹੈ ਉੱਥੇ ਨਿਗਰਾਨੀ ਵੀ ਆਉਂਦੀ ਹੈ। ਗੁਰਦੁਆਰਾ ਜੋ ਸੁਰੱਖਿਆ ਲਈ ਬਣਿਆ ਸੀ ਹੁਣ ਧਿਆਨ ਦਾ ਕੇਂਦਰ ਬਣਨ ਲੱਗਾ। ਅਜੇ ਹਿੰਸਾ ਨਹੀਂ ਆਈ ਸੀ ਪਰ ਹਵਾ ਬਦਲ ਰਹੀ ਸੀ। ਬਦਲਦੀ ਹਵਾ 'ਚ ਹੁੰਦੀ ਨਿਗਰਾਨੀ ਦਾ ਸਭ ਤੋਂ ਵੱਧ ਦਿਖਣ ਵਾਲਾ ਚਿਹਰਾ ਇੱਕ ਇਨਸਾਨ ਬਣਿਆ, ਵਿਲੀਅਮ ਚਾਰਲਸ ਹੌਪਕਿੰਸਨ। ਸਰਕਾਰੀ ਰਿਕਾਰਡ ਵਿੱਚ ਉਹ ਡੋਮੀਨੀਅਨ ਆਫ ਕੈਨੇਡਾ ਦਾ ਐਂਗਲੋ ਇੰਡੀਅਨ ਇਮੀਗ੍ਰੇਸ਼ਨ ਇੰਸਪੈਕਟਰ ਸੀ, ਪਰ ਇਮੀਗ੍ਰੇਸ਼ਨ ਉਸਦੇ ਕੰਮ ਦਾ ਸਿਰਫ ਇੱਕ ਹਿੱਸਾ ਸੀ। ਉਹ ਭਾਰਤ ਵਿੱਚ ਪੈਦਾ ਹੋਇਆ ਸੀ ਅਤੇ ਭਾਰਤੀ ਭਾਸ਼ਾਵਾਂ ਸਮਝਦਾ ਸੀ। ਉਹ ਪੰਜਾਬ ਅਤੇ ਉੱਥੇ ਦੀ ਰਾਜਨੀਤਿਕ ਹਵਾ ਨਾਲ ਵਾਕਫ ਸੀ। ਸਾਮਰਾਜ ਲਈ ਇਹ ਗੁਣ ਮਹੱਤਵਪੂਰਨ ਹੁੰਦੇ ਹਨ। ਹੌਪਕਿੰਸਨ ਦਾ ਕੰਮ ਸਿਰਫ ਲੋਕਾਂ ਨੂੰ ਗਿਣਨਾ ਨਹੀਂ ਸੀ, ਉਸਦਾ ਕੰਮ ਸੀ ਦੇਖਣਾ, ਸੁਣਨਾ ਅਤੇ ਰਿਪੋਰਟ ਕਰਨਾ। ਉਸਦੀਆਂ ਰਿਪੋਰਟਸ ਓਟਵਾ ਤੱਕ ਜਾਂਦੀਆਂ ਸਨ ਅਤੇ ਉੱਥੋਂ ਬ੍ਰਿਟਿਸ਼ ਰਾਜ ਤੱਕ। ਇਸ ਨਿਗਰਾਨੀ ਦੇ ਕੇਂਦਰ 'ਚ ਇੱਕ ਸ਼ਬਦ ਵਾਰ ਵਾਰ ਆਉਂਦਾ ਸੀ, ਗਦਰ। ਗਦਰ ਕੋਈ ਦੂਰ ਦੀ ਗੱਲ ਨਹੀਂ ਸੀ। ਵੈਨਕੂਵਰ ਵਿੱਚ 2nd ਐਵਨਿਊ 'ਤੇ ਸਥਿਤ ਗੁਰੂ ਘਰ ਗਦਰ ਦੀ ਸੋਚ ਲਈ ਇੱਕ ਮਹੱਤਵਪੂਰਨ ਥਾਂ ਬਣ ਚੁੱਕਾ ਸੀ। ਮਿੱਲਾਂ ਵਿੱਚ, ਰੇਲਵੇ ਕੈਂਪਾਂ ਵਿੱਚ, ਗੁਰਦੁਆਰਿਆਂ ਵਿੱਚ ਇਨਸਾਫ, ਆਜ਼ਾਦੀ ਅਤੇ ਸਾਮਰਾਜ ਦੀਆਂ ਹੱਦਾਂ ਬਾਰੇ ਗੱਲਾਂ ਹੁੰਦੀਆਂ ਸਨ। ਹਰ ਪੰਜਾਬੀ ਗਦਰੀ ਨਹੀਂ ਸੀ। ਹੌਪਕਿੰਸਨ ਦਾ ਸਿਸਟਮ ਸੂਚਕਾਂ 'ਤੇ ਨਿਰਭਰ ਸੀ, ਉਹ ਲੋਕ ਜੋ ਕਮਿਊਨਿਟੀ ਦੇ ਅੰਦਰੋਂ ਜਾਣਕਾਰੀ ਦਿੰਦੇ ਸਨ। ਇਸ ਲਈ ਇਹ ਇੱਕ ਹਕੀਕਤ ਬਣੀ। ਭਰੋਸਾ ਹੌਲੀ ਹੌਲੀ ਟੁੱਟਣ ਲੱਗਾ, ਅਫਵਾਹਾਂ ਫੈਲਣ ਲੱਗੀਆਂ, ਚੁੱਪ ਰਹਿਣਾ ਸੁਰੱਖਿਅਤ ਲੱਗਣ ਲੱਗਾ। ਇਹ ਨਿਗਰਾਨੀ 1914 ਵਿੱਚ ਹੋਰ ਤੇਜ਼ ਹੋ ਗਈ। ਉਸੇ ਸਾਲ ਗੁਰੂ ਨਾਨਕ ਜਹਾਜ਼, ਜਿਸ ਨੂੰ ਸਰਕਾਰੀ ਰਿਕਾਰਡਸ ਵਿੱਚ ਕਾਮਾਗਾਟਾ ਮਾਰੂ ਕਿਹਾ ਗਿਆ, ਵੈਨਕੂਵਰ ਵੱਲ ਆ ਰਿਹਾ ਸੀ। ਹੌਪਕਿੰਸਨ ਉਸ ਜਹਾਜ਼ ਅਤੇ ਉਸਦੇ ਯਾਤਰੀਆਂ ਦੀ ਨਿਗਰਾਨੀ ਵਿੱਚ ਸਿੱਧਾ ਸ਼ਾਮਲ ਸੀ। ਉਸਨੇ ਇਸ ਮਾਮਲੇ ਨੂੰ ਸਿਰਫ ਇਮੀਗ੍ਰੇਸ਼ਨ ਨਹੀਂ, ਸੁਰੱਖਿਆ ਦੇ ਮੁੱਦੇ ਵਜੋਂ ਪੇਸ਼ ਕੀਤਾ। ਜਹਾਜ਼ 'ਤੇ ਲੱਗੀ ਰੋਕ ਸਿਰਫ ਇੱਕ ਅਪਮਾਨ ਨਹੀਂ ਸੀ, ਉਹ ਇੱਕ ਐਸਾ ਮੋੜ ਸੀ ਜਿੱਥੋਂ ਸਿੱਖਾਂ ਅਤੇ ਪੰਜਾਬੀਆਂ ਨੇ ਆਪਣੇ ਹੱਕਾਂ ਲਈ ਲੜਾਈ ਨੂੰ ਸਾਫ਼ ਤੌਰ 'ਤੇ ਸਮਝਣਾ ਸ਼ੁਰੂ ਕੀਤਾ। ਪਰ ਉਸ ਸਮੇਂ ਇਸ ਨੇ ਕਮਿਊਨਿਟੀ ਦੇ ਅੰਦਰ ਪਹਿਲਾਂ ਤੋਂ ਮੌਜੂਦ ਦਰਾਰਾਂ ਨੂੰ ਹੋਰ ਡੂੰਘਾ ਕਰ ਦਿੱਤਾ। ਕੁਝ ਸਹਿਣ ਦੀ ਗੱਲ ਕਰਦੇ, ਕੁਝ ਵਿਰੋਧ ਦੀ, ਕਈ ਸਿਰਫ ਵੇਖਦੇ ਰਹੇ ਕੌਣ ਕਿਸ ਪਾਸੇ ਖੜ੍ਹਾ ਹੈ। ਹੌਪਕਿੰਸਨ ਨੇ ਸੂਈਆਂ ਦਾ ਇੱਕ ਜਾਲ ਵਿਛਾ ਲਿਆ ਸੀ। ਨਿਗਰਾਨੀ ਹੁਣ ਸਿਰਫ ਬਾਹਰ ਨਹੀਂ ਰਹੀ ਸੀ, ਉਹ ਅੰਦਰ ਮਹਿਸੂਸ ਹੋਣ ਲੱਗੀ ਸੀ। ਗੱਲਾਂ ਤੋਲ ਕੇ ਹੁੰਦੀਆਂ ਸਨ, ਚਿਹਰੇ ਪਹਿਚਾਣੇ ਜਾਣ ਲੱਗੇ ਸਨ, ਚੁੱਪ ਰਹਿਣਾ ਸੁਰੱਖਿਅਤ ਲੱਗਣ ਲੱਗਾ ਸੀ। ਇਸ ਸ਼ੱਕ ਦੇ ਮਾਹੌਲ 'ਚ ਇੱਕ ਨਾਂ ਵਾਰ ਵਾਰ ਸੁਣਿਆ ਜਾਣ ਲੱਗਾ, ਬੇਲਾ ਸਿੰਘ। ਬੇਲਾ ਸਿੰਘ ਨੂੰ ਸਰਕਾਰੀਆ ਇੱਕ ਸੂਈਆ ਮੰਨਿਆ ਜਾਂਦਾ ਸੀ, ਉਹ ਵਿਅਕਤੀ ਜੋ ਕਮਿਊਨਿਟੀ ਦੀਆਂ ਗੱਲਾਂ ਬਾਹਰ ਤੱਕ ਪਹੁੰਚਾਉਂਦਾ ਸੀ। ਕਈਆਂ ਨੂੰ ਬੇਲਾ ਸਿੰਘ ਬਾਰੇ ਕੇਵਲ ਡਰ ਸੀ, ਯਕੀਨ ਨਹੀਂ ਸੀ। ਇਸ ਤੋਂ ਪਹਿਲਾਂ ਕਮਿਊਨਿਟੀ ਦੇ ਅੰਦਰ ਸੂਈਆਂ ਦੇ ਜਾਲ ਨਾਲ ਜੁੜੀਆਂ ਦੋ ਮੌਤਾਂ ਹੋ ਚੁੱਕੀਆਂ ਸਨ। ਹਰਨਾਮ ਸਿੰਘ, ਜਿਸ ਨੂੰ ਹੌਪਕਿੰਸਨ ਦੇ ਸੂਈਆ ਜਾਲ ਨਾਲ ਜੋੜਿਆ ਜਾਂਦਾ ਸੀ, ਮਾਰਿਆ ਗਿਆ। ਕੁਝ ਹੀ ਦਿਨਾਂ ਬਾਅਦ ਅਰਜੁਨ ਸਿੰਘ, ਜੋ ਇਸੇ ਲੜੀ ਨਾਲ ਸੰਬੰਧਿਤ ਮੰਨਿਆ ਜਾਂਦਾ ਸੀ, ਉਹ ਵੀ ਮਾਰਿਆ ਗਿਆ। ਇਹ ਮੌਤਾਂ ਗੁਰੂ ਘਰ ਅੰਦਰ ਨਹੀਂ ਸੀ ਹੋਈਆਂ, ਪਰ ਉਹਨਾਂ ਦੀ ਗੂੰਜ ਗੁਰੂ ਘਰ ਤੱਕ ਪਹੁੰਚ ਗਈ। ਡਰ ਵੱਧ ਗਿਆ, ਸ਼ੱਕ ਡੂੰਘਾ ਹੋ ਗਿਆ। ਅਤੇ ਫਿਰ 5 ਸਤੰਬਰ 1914 ਵਿੱਚ ਉਹ ਘਟਨਾ ਵਾਪਰੀ ਜਿਸ ਨੇ ਸਭ ਕੁਝ ਬਦਲ ਦਿੱਤਾ। ਉਸ ਦਿਨ ਬੇਲਾ ਸਿੰਘ ਹਥਿਆਰ ਨਾਲ ਗੁਰੂ ਘਰ ਦੇ ਅੰਦਰ ਦਾਖਲ ਹੋਇਆ, ਜਿੱਥੇ ਹਿੰਸਾ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ। ਗੋਲੀਆਂ ਚੱਲੀਆਂ। ਇਸ ਗੋਲਾਬਾਰੀ ਵਿੱਚ ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਮਾਰੇ ਗਏ। ਦੋਵੇਂ ਵੈਨਕੂਵਰ ਦੀ ਸਿੱਖ ਸੰਗਤ ਦੇ ਪ੍ਰਮੁੱਖ ਅਤੇ ਆਦਰਯੋਗ ਮੈਂਬਰ ਸਨ। ਉਹ ਸੰਗਤ ਦੀ ਅਗਵਾਈ ਕਰਦੇ ਸਨ, ਉਹ ਗੁਰੂ ਘਰ ਨਾਲ ਗਹਿਰਾਈ ਨਾਲ ਜੁੜੇ ਹੋਏ ਸਨ। ਇਹ ਮੌਤਾਂ ਕਿਸੇ ਸੜਕ ਜਾਂ ਜਨਤਕ ਟਕਰਾਅ ਵਿੱਚ ਨਹੀਂ ਹੋਈਆਂ, ਇਹ ਗੁਰੂ ਘਰ ਦੇ ਅੰਦਰ ਹੋਈਆਂ। ਬੇਲਾ ਸਿੰਘ ਨੇ ਪੁਲਿਸ ਨੂੰ ਕਿਹਾ ਕਿ ਉਸਨੇ ਗੋਲੀਆਂ ਆਪਣੀ ਰੱਖਿਆ ਵਿੱਚ ਚਲਾਈਆਂ। ਜੋ ਗੱਲ ਸਾਫ਼ ਦਿਖ ਰਹੀ ਸੀ ਉਹ ਇਹ ਸੀ ਕਿ ਉਸ ਦਿਨ ਗੁਰੂ ਘਰ ਦੀ ਪਵਿੱਤਰਤਾ ਭੰਗ ਹੋ ਗਈ ਸੀ, ਅਤੇ ਭਰੋਸਾ ਸਿਰਫ ਕਮਜ਼ੋਰ ਨਹੀਂ ਹੋਇਆ, ਟੁੱਟ ਵੀ ਗਿਆ ਸੀ। ਗੁਰੂ ਘਰ, ਜਿੱਥੇ ਹਰ ਤਰ੍ਹਾਂ ਦੀ ਗੱਲ ਦਰਵਾਜ਼ੇ ਤੋਂ ਬਾਹਰ ਛੱਡੀ ਜਾਂਦੀ ਸੀ, ਉਸੇ ਥਾਂ ਹੁਣ ਖੂਨ ਵਹਿ ਰਿਹਾ ਸੀ। ਲੋਕਾਂ ਵਿੱਚ ਦਹਿਲ ਸੀ। ਉਸ ਸਮੇਂ ਸੰਗਤ ਵਿੱਚ ਇੱਕ ਹੋਰ ਆਦਮੀ ਵੀ ਸੀ, ਜਿਸ ਲਈ ਇਹ ਗੋਲੀਬਾਰੀ ਅਤੇ ਕਤਲ ਸਿਰਫ ਖਬਰ ਨਹੀਂ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਲੋਪੋਕੇ ਤੋਂ ਵੈਨਕੂਵਰ ਆਇਆ, ਨਾਮ ਮੇਵਾ ਸਿੰਘ। ਉਹ ਨਾ ਕਿਸੇ ਅਹੁਦੇ 'ਤੇ ਸੀ, ਨਾ ਹੀ ਕਿਸੇ ਸੰਸਥਾ ਦਾ ਚਿਹਰਾ, ਅਤੇ ਨਾ ਹੀ ਉਹ ਕੋਈ ਬੁਲਾਰਾ ਸੀ। ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਨਾਲ ਉਸਦੀ ਜਾਣ ਪਹਿਚਾਣ ਸੀ, ਸੰਗਤ ਦੀ, ਵਿਚਾਰਾਂ ਦੀ ਅਤੇ ਜ਼ਿੰਮੇਵਾਰੀ ਦੀ। ਗੁਰੂ ਘਰ ਉਸ ਲਈ ਸਿਰਫ ਕਮਿਊਨਿਟੀ ਦੇ ਇਕੱਠੇ ਹੋਣ ਦੀ ਥਾਂ ਨਹੀਂ ਸੀ, ਮੇਵਾ ਸਿੰਘ ਲਈ ਗੁਰੂ ਘਰ ਅੰਦਰ ਹੋਈ ਇਹ ਉਸ ਹੱਦ ਦਾ ਲੰਘ ਜਾਣਾ ਸੀ ਜਿਸ ਨੂੰ ਉਹ ਕਦੇ ਟੁੱਟਦਾ ਨਹੀਂ ਦੇਖ ਸਕਦਾ ਸੀ। ਵੈਨਕੂਵਰ ਵਿੱਚ ਹੀ ਉਸਨੇ ਗਦਰ ਬਾਰੇ ਸੁਣਿਆ ਸੀ। ਗੁਰਦੁਆਰੇ ਅੰਦਰ ਹੋਈ ਗੋਲਾਬਾਰੀ ਅਤੇ ਕਤਲਾਂ ਤੋਂ ਬਾਅਦ ਕਮਿਊਨਿਟੀ ਨੇ ਤੁਰੰਤ ਕੋਈ ਸ਼ੋਰ ਨਹੀਂ ਪਾਇਆ, ਕੋਈ ਨਾਅਰੇ ਨਹੀਂ ਲੱਗੇ, ਕੋਈ ਜਲੂਸ ਨਹੀਂ ਨਿਕਲਿਆ, ਕੋਈ ਹਿੰਸਕ ਜਵਾਬ ਨਹੀਂ ਆਇਆ। ਲੋਕ ਗੁਰੂ ਘਰ ਆਉਂਦੇ ਜਾਂਦੇ ਰਹੇ ਪਰ ਗੱਲਾਂ ਘੱਟ ਹੋ ਗਈਆਂ, ਚਿਹਰੇ ਚੁੱਪ ਹੋ ਗਏ। ਇਹ ਚੁੱਪ ਸਵਾਲਾਂ ਦੀ ਸੀ। ਗੁਰੂ ਘਰ ਅੰਦਰ ਹੋਈ ਹਿੰਸਾ ਨੇ ਮੇਵਾ ਸਿੰਘ ਦੀ ਸੋਚ ਨੂੰ ਦਿਸ਼ਾ ਨਹੀਂ ਦਿੱਤੀ, ਸਗੋਂ ਉਹ ਦਿਸ਼ਾ ਪਹਿਲਾਂ ਹੀ ਮੌਜੂਦ ਸੀ। ਪਰ ਉਸ ਘਟਨਾ ਨੇ ਉਸ ਸੋਚ ਨੂੰ ਹੋਰ ਗੰਭੀਰ ਬਣਾ ਦਿੱਤਾ। ਮੇਵਾ ਸਿੰਘ ਦੀ ਚੁੱਪ ਟੁੱਟ ਗਈ ਸੀ ਅਤੇ ਆਪਣੇ ਆਪ ਨਾਲ ਗੱਲਬਾਤ ਸ਼ੁਰੂ ਹੋ ਗਈ ਸੀ। ਉਹ ਇਸ ਹਿੰਸਾ ਨੂੰ ਰਾਜਨੀਤਿਕ ਘਟਨਾ ਵਜੋਂ ਨਹੀਂ, ਨੈਤਿਕ ਜ਼ਖਮ ਵਜੋਂ ਦੇਖਦਾ ਸੀ। ਉਸ ਲਈ ਇਹ ਉਹ ਪਲ ਸੀ ਜਿੱਥੇ ਚੁੱਪ ਰਹਿਣਾ ਸਹੀ ਨਹੀਂ ਲੱਗਦਾ ਸੀ। ਉਸ ਦੀ ਅੰਦਰਲੀ ਸੋਚ ਇੱਥੋਂ ਸ਼ੁਰੂ ਹੋਈ ਕਿ ਹੁਣ ਵੀ ਚੁੱਪ ਰਹਿਣਾ ਧਰਮ ਹੈ? ਜਦੋਂ ਗੁਰੂ ਘਰ ਅੰਦਰ ਖੂਨ ਵਹਿ ਜਾਵੇ ਕਿ ਚੁੱਪ ਰਹਿਣਾ ਅਜੇ ਵੀ ਸਹੀ ਹੈ? ਉਹ ਇਹ ਨਹੀਂ ਪੁੱਛਦਾ ਕਿ ਮੈਂ ਕੀ ਕਰ ਸਕਦਾ ਹਾਂ, ਉਹ ਇਹ ਪੁੱਛਦਾ ਹੈ ਮੈਂ ਕੀ ਨਾ ਕਰਾਂ। ਕੀ ਮੈਂ ਚੁੱਪ ਰਹਾਂ? ਕੀ ਮੈਂ ਇਹ ਸਭ ਸਹਿ ਲਵਾਂ? ਕੀ ਚੁੱਪ ਇੱਜ਼ਤ ਨਾਲ ਜਿਉਣ ਦੀ ਰਾਹ ਹੈ? ਅਤੇ ਫਿਰ ਇੱਕ ਹੋਰ ਸਵਾਲ, ਜੋ ਉਹ ਕਿਸੇ ਹੋਰ ਨੂੰ ਨਹੀਂ ਸਿਰਫ ਆਪਣੇ ਆਪ ਨੂੰ ਪੁੱਛਦਾ ਹੈ, ਕੀ ਚੁੱਪ ਨਾਲੋਂ ਮੌਤ ਘੱਟ ਬੇਇੱਜ਼ਤੀ ਹੈ? ਇਹ ਸਵਾਲ ਕਿਸੇ ਇੱਕ ਪਲ ਦਾ ਨਹੀਂ ਸੀ, ਇਹ ਉਸ ਜੀਵਨ ਦਾ ਨਤੀਜਾ ਸੀ ਜੋ ਉਹ ਇੱਥੇ ਜੀ ਰਿਹਾ ਸੀ, ਇੱਕ ਸਿੱਖ ਵਜੋਂ, ਇੱਕ ਪ੍ਰਵਾਸੀ ਵਜੋਂ, ਅਤੇ ਇੱਕ ਅਜਿਹੇ ਸਮੇਂ ਵਿੱਚ ਜਿੱਥੇ ਚੁੱਪ ਰਹਿਣਾ ਵੀ ਹੁਣ ਨਿਰਪੱਖ ਨਹੀਂ ਲੱਗਦਾ ਸੀ। 21 ਅਕਤੂਬਰ 1914 ਦੀ ਸਵੇਰ, ਵੈਨਕੂਵਰ ਦੇ ਡਾਊਨਟਾਊਨ ਵਿੱਚ ਸਥਿਤ ਕਾਉਂਟੀ ਕੋਰਟ ਹਾਊਸ। ਇੱਕ ਆਮ ਜਿਹੀ ਸਵੇਰ, ਕਲਰਕ ਕਮਰਿਆਂ ਵਿੱਚ ਆਉਣ ਜਾਣ ਕਰ ਰਹੇ ਸਨ, ਵਕੀਲ ਕਾਗਜ਼ਾਂ 'ਤੇ ਨਜ਼ਰ ਮਾਰ ਰਹੇ ਸਨ, ਗਵਾਹ ਹਾਲਵੇਜ਼ ਵਿੱਚ ਉਡੀਕ ਕਰ ਰਹੇ ਸਨ। ਇਹ ਇੱਕ ਜਨਤਕ ਇਮਾਰਤ ਸੀ, ਅਜਿਹੀ ਥਾਂ ਜਿੱਥੇ ਹਿੰਸਾ ਅਸੰਭਵ ਲੱਗਦੀ ਹੈ। ਵਿਲੀਅਮ ਚਾਰਲਸ ਹੌਪਕਿੰਸਨ ਦੁਪਹਿਰ ਤੋਂ ਥੋੜ੍ਹਾ ਪਹਿਲਾਂ ਕਾਉਂਟੀ ਕੋਰਟ ਹਾਊਸ ਪਹੁੰਚਿਆ। ਉਸ ਦਿਨ ਅਦਾਲਤ ਵਿੱਚ ਬੇਲਾ ਸਿੰਘ ਨਾਲ ਜੁੜੇ ਮਾਮਲੇ ਦੀ ਸੁਣਵਾਈ ਹੋਣ ਜਾ ਰਹੀ ਸੀ। ਹੌਪਕਿੰਸਨ ਉਸ ਕੇਸ ਵਿੱਚ ਗਵਾਹ ਵਜੋਂ ਅਦਾਲਤ ਵਿੱਚ ਆਇਆ ਸੀ। ਉਹ ਇਮਾਰਤ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਸੀ। ਉਸ ਦਿਨ ਕਿਸੇ ਰੈਕਰਡ ਵਿੱਚ ਇਹ ਦਰਜ ਨਹੀਂ ਕਿ ਕੁਝ ਗਲਤ ਲੱਗ ਰਿਹਾ ਸੀ। ਮੇਵਾ ਸਿੰਘ ਵੀ ਅਦਾਲਤ ਵਿੱਚ ਸੀ, ਉਹ ਲੁਕਿਆ ਹੋਇਆ ਨਹੀਂ ਸੀ, ਉਹ ਭੱਜਦਾ ਨਹੀਂ ਫਿਰ ਰਿਹਾ ਸੀ, ਉਹ ਹਾਲਵੇ ਵਿੱਚ ਖੜ੍ਹਾ ਸੀ ਉਡੀਕ ਕਰਦਾ ਹੋਇਆ। ਅਗਲਾ ਪਲ ਸਿਰਫ ਸੈਕਿੰਡਸ ਦਾ ਸੀ। ਦੋ ਗੋਲੀਆਂ ਚੱਲੀਆਂ, ਹੌਪਕਿੰਸਨ ਥਾਂ 'ਤੇ ਹੀ ਡਿੱਗ ਪਿਆ। ਥੋੜ੍ਹੀ ਦੇਰ ਬਾਅਦ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮੇਵਾ ਸਿੰਘ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ, ਉਸਨੇ ਪੁਲਿਸ ਨੂੰ ਰਿਵੋਲਵਰ ਸੌਂਪ ਦਿੱਤਾ। ਉਸਨੇ ਬੜੇ ਠਰਮੇ ਨਾਲ ਆਪਣੀ ਗ੍ਰਿਫਤਾਰੀ ਦੇ ਦਿੱਤੀ। ਕੁਝ ਘੰਟਿਆਂ ਵਿੱਚ ਹੀ ਕਹਾਣੀ ਪੱਕੀ ਹੋ ਗਈ। ਅਖਬਾਰਾਂ ਨੇ ਇਸ ਨੂੰ ਹੱਤਿਆ ਕਿਹਾ। ਇੱਕ ਸਰਕਾਰੀ ਅਧਿਕਾਰੀ, ਜਨਤਕ ਇਮਾਰਤ, ਰਾਜ 'ਤੇ ਹਮਲਾ, ਸਰਕਾਰੀ ਭਾਸ਼ਾ ਸਾਫ ਸੀ। ਮੁਕੱਦਮਾ ਬਹੁਤ ਤੇਜ਼ੀ ਨਾਲ ਚੱਲਿਆ, ਨਾ ਕੋਈ ਲੰਬੀ ਪੇਸ਼ੀ, ਨਾ ਕੋਈ ਵੱਡੀ ਜਿਊਰੀ ਚੋਣ, ਘਟਨਾ 'ਤੇ ਵਿਵਾਦ ਨਹੀਂ ਸੀ। 23 ਨਵੰਬਰ 1914 ਦੇ ਅਖੀਰ ਵਿੱਚ ਫੈਸਲਾ ਸੁਣਾਇਆ ਗਿਆ। ਅਦਾਲਤ ਵੱਲੋਂ ਸਿਰਫ ਇੱਕ ਸਵਾਲ ਸੀ ਕਿ ਮੇਵਾ ਸਿੰਘ ਨੇ ਉਹ ਗੋਲੀਆਂ ਚਲਾਈਆਂ। ਮੇਵਾ ਸਿੰਘ ਦਾ ਜਵਾਬ ਸੀ ਹਾਂ। ਉਸਨੇ ਦੋਸ਼ ਤੋਂ ਇਨਕਾਰ ਨਹੀਂ ਕੀਤਾ, ਉਸਨੇ ਕੋਈ ਹੋਰ ਸਫਾਈ ਨਹੀਂ ਦਿੱਤੀ, ਉਸਨੇ ਕਾਨੂੰਨੀ ਵਕੀਲ ਵੀ ਨਹੀਂ ਲਿਆ। ਜੱਜ ਅਕਸਰ ਵਿਰੋਧ ਦੇ ਆਦੀ ਹੁੰਦੇ ਹਨ, ਬਹਿਸ, ਦੇਰੀਆਂ, ਰਣਨੀਤੀਆਂ, ਪਰ ਇੱਥੇ ਉਹਨਾਂ ਨੂੰ ਇੱਕ ਅਜਿਹਾ ਆਦਮੀ ਮਿਲਿਆ ਜੋ ਨਤੀਜੇ ਨੂੰ ਪਹਿਲਾਂ ਹੀ ਮੰਨ ਚੁੱਕਾ ਸੀ। ਉਸਦੀ ਆਵਾਜ਼ ਉੱਚੀ ਨਹੀਂ ਸੀ, ਉਸਨੇ ਰਹਿਮ ਦੀ ਅਰਜ਼ੀ ਨਹੀਂ ਸੀ ਕੀਤੀ। ਜਿਊਰੀ ਨੇ ਲਗਭਗ 5 ਮਿੰਟ ਵਿੱਚ ਫੈਸਲਾ ਕੀਤਾ, ਮੇਵਾ ਸਿੰਘ ਦੋਸ਼ੀ ਹੈ। ਸਜ਼ਾ ਤੁਰੰਤ ਸੁਣਾ ਦਿੱਤੀ ਗਈ, ਫਾਂਸੀ। ਕੋਈ ਵੱਖਰੀ ਸੁਣਾਈ ਨਹੀਂ, ਕੋਈ ਮਕਸਦ ਜਾਂ ਹਾਲਾਤਾਂ 'ਤੇ ਚਰਚਾ ਨਹੀਂ। ਜਸਟਿਸ ਓਲੇ ਮੋਰਿਸਨ ਨੇ ਬਾਅਦ ਵਿੱਚ ਇੱਕ ਪੱਤਰ ਵਿੱਚ ਕੇਸ ਦਾ ਸਾਰ ਲਿਖਿਆ। ਉਸ ਪੱਤਰ ਵਿੱਚ ਕੋਈ ਭਾਵਨਾ ਨਹੀਂ, ਸਿਰਫ ਤੱਥ, ਕਤਲ, ਕਬੂਲਨਾਮਾ, ਸਜ਼ਾ, ਅਦਾਲਤ ਲਈ ਮਾਮਲਾ ਖਤਮ ਹੋ ਗਿਆ ਸੀ। ਪਰ ਅਦਾਲਤ ਦੇ ਕਮਰੇ ਅੰਦਰ ਕੁਝ ਅਧੂਰਾ ਰਹਿ ਗਿਆ। ਮੁਕੱਦਮੇ ਦੀ ਕਾਰਵਾਈ 'ਚ ਇਹ ਨਹੀਂ ਪੁੱਛਿਆ ਗਿਆ ਕਿ ਸਭ ਕਿਉਂ ਹੋਇਆ। ਸਾਲਾਂ ਦੀ ਨਿਗਰਾਨੀ ਅਤੇ ਜਸੂਸੀ, ਕਮਿਊਨਿਟੀ ਅੰਦਰ ਵੰਡ, ਉਸ ਤੋਂ ਪਹਿਲਾਂ ਹੋਈ ਹਿੰਸਾ, ਇਹ ਸਭ ਫਾਈਲਾਂ ਵਿੱਚ ਸੀ, ਰਿਪੋਰਟਸ ਵਿੱਚ ਸੀ, ਅਖਬਾਰਾਂ ਵਿੱਚ ਸੀ, ਪਰ ਜਿਊਰੀ ਦੇ ਸਾਹਮਣੇ ਨਹੀਂ। ਕਾਨੂੰਨ ਨੇ ਉਹੀ ਪੁੱਛਿਆ ਜੋ ਉਸਨੂੰ ਫੈਸਲਾ ਕਰਨ ਲਈ ਲੋੜੀਂਦਾ ਸੀ। ਫੈਸਲੇ ਨੂੰ ਲੈ ਕੇ ਅਦਾਲਤ ਤੋਂ ਬਾਹਰ ਲੋਕਾਂ ਦੀ ਸੋਚ ਇੱਕੋ ਜਿਹੀ ਨਹੀਂ ਸੀ। ਕੁਝ ਲੋਕਾਂ ਨੇ ਕਿਹਾ ਕਾਨੂੰਨ ਆਪਣਾ ਕੰਮ ਕਰ ਗਿਆ, ਹੋਰਾਂ ਲਈ ਇਹ ਚੁੱਪਚਾਪ ਕਿਸੇ ਡਰ ਦੀ ਸ਼ੁਰੂਆਤ ਸੀ। ਹੋਰ ਹਿੰਸਾ ਦੀ, ਸਾਂਝੀ ਸਜ਼ਾ ਦੀ ਅਤੇ ਹੋਰ ਨਿਗਰਾਨੀ ਅਤੇ ਜਸੂਸੀ ਦੀ। ਮੇਵਾ ਸਿੰਘ ਲਈ ਹੁਣ ਸਮਾਂ ਨਿਸ਼ਚਿਤ ਹੋ ਚੁੱਕਾ ਸੀ। 11 ਜਨਵਰੀ 1915। ਫੈਸਲੇ ਤੋਂ ਬਾਅਦ ਉਸ ਕੋਲ ਕਹਿਣ ਲਈ ਕੋਈ ਮੰਚ ਨਹੀਂ ਸੀ, ਪਰ ਉਸ ਕੋਲ ਸਮਾਂ ਸੀ। ਫਾਂਸੀ ਤੋਂ ਪਹਿਲਾਂ ਦੇ ਉਹ ਦਿਨ ਨਿਊ ਵੈਸਟ ਮਿਨਿਸਟਰ ਦੀ ਜੇਲ੍ਹ ਦੀਆਂ ਸਲਾਖਾਂ ਵਿੱਚ ਬੈਠੇ ਉਸਨੇ ਉਹ ਲਿਖਿਆ ਜੋ ਉਹ ਅਦਾਲਤ ਵਿੱਚ ਕਹਿ ਨਹੀਂ ਸਕਿਆ। ਇਹ ਕੋਈ ਅਪੀਲ ਨਹੀਂ ਸੀ, ਇਹ ਕੋਈ ਬਚਾਅ ਨਹੀਂ ਸੀ, ਇਹ ਉਸ ਸਵਾਲ ਦਾ ਜਵਾਬ ਸੀ ਜੋ ਉਹ ਆਪਣੇ ਆਪ ਨੂੰ ਪੁੱਛਦਾ ਰਿਹਾ ਸੀ। ਇਸ ਮੌਕੇ 'ਤੇ ਮੈਂ ਆਪਣੇ ਉਸੂਲਾਂ ਨਾਲ ਕਿਵੇਂ ਖੜ੍ਹਾ ਰਹਾਂ, ਮੇਰਾ ਫਰਜ਼ ਕੀ ਬਣਦਾ ਹੈ। ਜੋ ਅੱਜ ਸਾਡੇ ਕੋਲ ਬਚਿਆ ਹੈ ਉਹ ਮੇਵਾ ਸਿੰਘ ਦੀ ਆਪਣੀ ਲਿਖਤ ਹੈ, ਫੈਸਲੇ ਤੋਂ ਬਾਅਦ ਲਿਖੀ ਹੋਈ, ਫਾਂਸੀ ਤੋਂ ਪਹਿਲਾਂ ਦੀ।
ਮੈਨੂੰ ਪਤਾ ਸੀ ਮੇਰੇ ਇਸ ਕੰਮ ਨਾਲ ਮੈਂ ਆਪਣੀ ਜਾਨ ਗੁਆ ਲਾਂਗਾ, ਪਰ ਮੈਂ ਚੁੱਪ ਨਾਲੋਂ ਮੌਤ ਨੂੰ ਤਰਜੀਹ ਦਿੱਤੀ।
ਮੇਵਾ ਸਿੰਘ ਕਿਸੇ ਨੂੰ ਆਪਣੇ ਰਾਹ 'ਤੇ ਚੱਲਣ ਲਈ ਨਹੀਂ ਕਹਿੰਦਾ, ਉਹ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਾ ਹੈ।
ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰੇ ਵਾਂਗ ਕਰੇ, ਮੇਰੇ ਕੰਮ ਦੀ ਪੂਰੀ ਜ਼ਿੰਮੇਵਾਰੀ ਮੇਰੀ ਆਪਣੀ ਹੈ।
ਮੇਵਾ ਸਿੰਘ ਆਪਣੇ ਕੰਮ ਨੂੰ ਜਿੱਤ ਵਜੋਂ ਨਹੀਂ ਵੇਖਦਾ, ਉਹ ਇਸ ਨੂੰ ਨੈਤਿਕ ਨਤੀਜਾ ਮੰਨਦਾ ਹੈ, ਸੂਚਕ ਅਫਵਾਹ ਨਹੀਂ ਟੁੱਟੇ ਭਰੋਸੇ ਵਜੋਂ, ਅਤੇ ਗੁਰਦੁਆਰੇ ਦੀ ਘਟਨਾ ਰਾਜਨੀਤਿਕ ਪਲ ਨਹੀਂ ਰੂਹਾਨੀ ਜ਼ਖਮ ਵਜੋਂ। ਇਸ ਕਬੂਲੀਅਤ ਵਿੱਚ ਇੱਕ ਖਾਸ ਗੱਲ ਹੈ, ਇੱਥੇ ਕਿਸੇ ਆਮ ਕੈਨੇਡੀਅਨ ਨਾਲ ਨਫ਼ਰਤ ਨਹੀਂ, ਕੋਈ ਸਾਂਝੀ ਦੋਸ਼ ਆਰੋਪੀ ਨਹੀਂ, ਸਿਰਫ ਇੱਕ ਆਦਮੀ ਦੀ ਆਵਾਜ਼ ਹੈ ਜੋ ਸਮਝਦਾ ਹੈ ਕਿ ਚੁੱਪ ਰਹਿਣਾ ਹੁਣ ਗਲਤ ਹੋ ਗਿਆ ਸੀ।
ਮੈਨੂੰ ਮੌਤ ਦਾ ਡਰ ਨਹੀਂ ਸੀ, ਮੈਨੂੰ ਇਸ ਗੱਲ ਦਾ ਡਰ ਸੀ ਕਿ ਜੇ ਮੈਂ ਚੁੱਪ ਰਿਹਾ ਤਾਂ ਮੈਂ ਇੱਜ਼ਤ ਨਾਲ ਜੀ ਨਹੀਂ ਸਕਾਂਗਾ।
ਮੇਵਾ ਸਿੰਘ ਆਪਣੀ ਰਿਹਾਈ ਨਹੀਂ ਮੰਗਦਾ, ਉਹ ਸਿਰਫ ਇਹ ਚਾਹੁੰਦਾ ਹੈ ਕਿ ਉਸਦੇ ਕੰਮ ਦੀ ਵਜ੍ਹਾ ਦਰਜ ਰਹੇ। ਅਦਾਲਤ ਨੇ ਉਸਦੇ ਕੀਤੇ ਨੂੰ ਵੇਖਿਆ, ਪਰ ਅਦਾਲਤ ਨੇ ਉਹ ਨਹੀਂ ਵੇਖਿਆ ਜੋ ਉਸ ਤੋਂ ਪਹਿਲਾਂ ਟੁੱਟ ਚੁੱਕਾ ਸੀ। ਉਹ ਟੁੱਟਣਾ ਕਿਸੇ ਕਾਨੂੰਨ ਨਾਲ ਨਹੀਂ ਜੁੜਿਆ ਸੀ, ਉਹ ਟੁੱਟਣਾ ਗੁਰੂ ਨਾਨਕ ਜਹਾਜ਼ ਨਾਲ ਜੁੜਿਆ ਸੀ, ਜਿੱਥੇ ਇਨਸਾਫ਼ ਦੀ ਮੰਗ ਸੁਰੱਖਿਆ ਦੇ ਡਰ ਹੇਠ ਦਬਾ ਦਿੱਤੀ ਗਈ। ਉਹ ਗਦਰ ਦੀਆਂ ਗੱਲਾਂ ਵਿੱਚ ਵੀ ਮੌਜੂਦ ਸੀ, ਜਿਹੜੀਆਂ ਬਗਾਵਤ ਨਹੀਂ ਸਗੋਂ ਇੱਜ਼ਤ ਅਤੇ ਆਜ਼ਾਦੀ ਦੀ ਖੋਜ ਸਨ। ਉਹ ਹਰ ਰੋਜ਼ ਦੇ ਭੇਦਭਾਵ ਵਿੱਚ ਵੀ ਸੀ, ਕੰਮਕਾਰ ਵਿੱਚ, ਰਹਿਣੀ ਬਹਿਣੀ ਵਿੱਚ, ਅਤੇ ਇਨਸਾਨ ਨੂੰ ਇਨਸਾਨ ਸਮਝੇ ਜਾਣ ਦੀ ਲੜਾਈ ਵਿੱਚ। ਅਤੇ ਆਖਿਰਕਾਰ ਇੱਕ ਹੋਰ ਟੁੱਟਣਾ ਵੀ ਸੀ, ਬਾਹਰੋਂ ਨਹੀਂ ਅੰਦਰੋਂ, ਜਦੋਂ ਨਿਗਰਾਨੀ ਅਤੇ ਜਸੂਸੀ ਆਪਣੇ ਹੀ ਲੋਕਾਂ ਰਾਹੀਂ ਹੁੰਦੀ ਹੋਵੇ ਤਦ ਭਰੋਸਾ ਟੁੱਟਦਾ ਨਹੀਂ, ਸੁਰੱਖਿਆ ਦੀ ਭਾਵਨਾ ਵੀ ਖਤਮ ਹੋ ਜਾਂਦੀ ਹੈ। ਇਹ ਟੁੱਟਣਾ ਮੇਵਾ ਸਿੰਘ ਲਈ ਬਹੁਤ ਔਖਾ ਸੀ। ਗੁਰੂ ਘਰ ਦੇ ਅੰਦਰ ਹੋਈ ਹਿੰਸਾ ਕਿਸੇ ਅਜਨਬੀ ਦੇ ਹੱਥੋਂ ਨਹੀਂ ਹੋਈ ਸੀ। ਇਹ ਸਾਰਾ ਤਣਾਅ ਉਸਦੀ ਮੌਤ ਨਾਲ ਮੁੱਕਿਆ ਨਹੀਂ, ਉਹ ਅਜੇ ਵੀ ਬਾਕੀ ਹੈ, ਯਾਦ ਵਿੱਚ, ਇਤਿਹਾਸ ਵਿੱਚ, ਅਤੇ ਉਸ ਸਵਾਲ ਵਿੱਚ ਜੋ ਹਰ ਵਾਰੀ ਮੁੜ ਉੱਠਦਾ ਹੈ ਜਦੋਂ ਇਨਸਾਫ ਕਾਨੂੰਨ ਤੋਂ ਪਹਿਲਾਂ ਰੁਕ ਜਾਂਦਾ ਹੈ। ਮੇਵਾ ਸਿੰਘ ਕਾਨੂੰਨ ਦੇ ਅਨੁਸਾਰ ਦੋਸ਼ੀ ਸੀ, ਇਸ ਗੱਲ 'ਤੇ ਕੋਈ ਵਿਵਾਦ ਨਹੀਂ, ਪਰ ਜਦੋਂ ਰਾਜ ਦਾ ਕੰਮ ਮੁੱਕਦਾ ਹੈ ਉਸ ਤੋਂ ਬਾਅਦ ਸਮਾਜ ਦਾ ਕੰਮ ਸ਼ੁਰੂ ਹੁੰਦਾ ਹੈ, ਉਹ ਹਿੱਸਾ ਅਦਾਲਤ ਨਹੀਂ ਲਿਖਦੀ, ਉਹ ਯਾਦ ਲਿਖਦੀ ਹੈ, ਉਹ ਸਵਾਲ ਪੁੱਛਦੀ ਹੈ, ਉਹ ਚੁੱਪ ਤੋੜਦੀ ਹੈ, ਜਿਸ ਨੂੰ ਹਰ ਪੀੜ੍ਹੀ ਆਪਣੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੀ ਹੈ। 11 ਜਨਵਰੀ 1915 ਰਿਕਾਰਡਸ ਵਿੱਚ ਸਿਰਫ ਇੱਕ ਤਾਰੀਖ ਸੀ, ਪਰ ਕਮਿਊਨਿਟੀ ਲਈ ਇਹ ਇੱਕ ਠਹਿਰਾਅ ਸੀ ਜਿੱਥੇ ਸਮਾਂ ਰੁਕ ਗਿਆ ਸੀ। ਰਾਜ ਨੇ ਆਪਣਾ ਕੰਮ ਮੁਕੰਮਲ ਕੀਤਾ, ਕਾਨੂੰਨ ਲਾਗੂ ਹੋ ਗਿਆ ਸੀ, ਪਰ ਕਹਾਣੀ ਉੱਥੇ ਖਤਮ ਨਹੀਂ ਹੋਈ। ਜਦੋਂ ਮੇਵਾ ਸਿੰਘ ਦਾ ਸਰੀਰ ਜੇਲ੍ਹ 'ਚੋਂ ਬਾਹਰ ਸੌਂਪਿਆ ਗਿਆ, ਉਹ ਸਿਰਫ ਇੱਕ ਮੁਜਰਮ ਨਹੀਂ ਸੀ, ਉਹ ਇੱਕ ਯਾਦ, ਇੱਕ ਮਿਸਾਲ, ਇੱਕ ਸ਼ਹੀਦ ਬਣ ਚੁੱਕਾ ਸੀ। ਨਿਊ ਵੈਸਟਮਿਨਿਸਟਰ ਵਿੱਚ ਉਸ ਦਿਨ ਸੈਂਕੜੇ ਸਿੱਖ ਮੌਜੂਦ ਸਨ, ਕੁਝ ਨੇੜਲੀਆਂ ਮਿਲ ਕੈਂਪਾਂ ਤੋਂ, ਕੁਝ ਸਿਰਫ ਇਸ ਲਈ ਆਏ ਕਿਉਂਕਿ ਉਹ ਜਾਣਦੇ ਸਨ ਇਹ ਪਲ ਅਣਡਿੱਠਾ ਨਹੀਂ ਛੱਡਿਆ ਜਾ ਸਕਦਾ। ਸਰੀਰ ਸੌਂਪੇ ਜਾਣ ਤੋਂ ਬਾਅਦ ਸੜਕਾਂ 'ਤੇ ਅੰਤਿਮ ਯਾਤਰਾ ਨਿਕਲੀ। ਉਸ ਦਿਨ ਮੀਂਹ ਪੈ ਰਿਹਾ ਸੀ, ਫਿਰ ਵੀ ਲੋਕ ਸੜਕਾਂ 'ਤੇ ਸਨ। ਇਹ ਕੋਈ ਭੀੜ ਨਹੀਂ ਸੀ, ਚਾਲ ਹੌਲੀ ਸੀ, ਚਿਹਰੇ ਗੰਭੀਰ, ਕਦਮ ਸੰਭਲੇ ਹੋਏ, ਬਾਣੀ ਪੜ੍ਹੀ ਜਾ ਰਹੀ ਸੀ। ਮੀਂਹ ਵਿੱਚ ਖੜ੍ਹੇ ਰਹਿਣਾ ਇੱਕ ਚੋਣ ਸੀ, ਇਹ ਦੱਸਣ ਲਈ ਕਿ ਯਾਦ ਨੂੰ ਅਣਡਿੱਠਾ ਨਹੀਂ ਛੱਡਿਆ ਜਾਵੇਗਾ। ਕੋਈ ਨਾਅਰੇ ਨਹੀਂ ਸਨ, ਕੋਈ ਭੜਕਾਊ ਭਾਸ਼ਣ ਨਹੀਂ, ਕੋਈ ਪ੍ਰਦਰਸ਼ਨ ਨਹੀਂ ਸੀ। ਨਿਊ ਵੈਸਟਮਿਨਿਸਟਰ ਦੀਆਂ ਸੜਕਾਂ ਉਸ ਦਿਨ ਗਵਾਹ ਬਣੀਆਂ। ਇੱਕ ਪਾਸੇ ਅਖ਼ਬਾਰ ਨੇ ਇਸ ਪਲ ਨੂੰ ਥੋੜ੍ਹੇ ਸ਼ਬਦਾਂ ਵਿੱਚ ਲਿਖਿਆ, ਪਰ ਜੋ ਉੱਥੇ ਮੌਜੂਦ ਸਨ ਉਹ ਜਾਣਦੇ ਸਨ ਇਹ ਸਿਰਫ ਇੱਕ ਅੰਤ ਨਹੀਂ ਸੀ, ਇਹ ਇੱਕ ਠਹਿਰਾਅ ਸੀ। ਇਸ ਤੋਂ ਬਾਅਦ ਮੇਵਾ ਸਿੰਘ ਦੀ ਯਾਦ ਨਿੱਜੀ ਨਹੀਂ ਰਹੀ, ਇਹ ਯਾਦ ਗੁਰੂ ਘਰਾਂ ਵਿੱਚ ਦੁਹਰਾਈ ਜਾਣ ਲੱਗੀ। ਯਾਦ ਇੱਕ ਸਦਾ ਜਿਉਂਦੀ ਰਹਿਣ ਵਾਲੀ ਕਹਾਣੀ ਬਣ ਗਈ। ਸਮਾਂ ਲੰਘਿਆ, ਪੀੜ੍ਹੀਆਂ ਬਦਲੀਆਂ, ਪਰ ਇੱਕ ਸਵਾਲ ਉੱਥੇ ਹੀ ਟਿਕ ਗਿਆ। ਕਾਨੂੰਨ ਕਿਸੇ ਆਦਮੀ ਬਾਰੇ ਫੈਸਲਾ ਕਰ ਸਕਦਾ ਹੈ, ਪਰ ਕੀ ਯਾਦ ਵੀ ਹਮੇਸ਼ਾ ਉਹੀ ਫੈਸਲਾ ਮੰਨ ਲੈਂਦੀ ਹੈ? ਸਮਾਂ ਅੱਗੇ ਵਧਿਆ। ਕਰੀਬ 100 ਸਾਲ ਬਾਅਦ ਨਿਊ ਵੈਸਟਮਿਨਿਸਟਰ ਸ਼ਹਿਰ ਨੇ ਇੱਕ ਕਦਮ ਲਿਆ। 11 ਜਨਵਰੀ 2020 ਨੂੰ ਭਾਈ ਮੇਵਾ ਸਿੰਘ ਦਿਵਸ ਘੋਸ਼ਿਤ ਕੀਤਾ ਗਿਆ। ਸਿਟੀ ਆਫ ਨਿਊ ਵੈਸਟਮਿਨਿਸਟਰ ਕੌਂਸਲ ਵੱਲੋਂ ਇਹ ਪ੍ਰੋਕਲਾਮੇਸ਼ਨ ਪਾਸ ਕੀਤਾ ਗਿਆ। ਇਸ ਨੇ ਕਿਸੇ ਫੈਸਲੇ ਨੂੰ ਰੱਦ ਨਹੀਂ ਕੀਤਾ, ਕਿਸੇ ਦੋਸ਼ ਨੂੰ ਮਿਟਾਇਆ ਨਹੀਂ, ਕਿਸੇ ਨੂੰ ਸਹਿਮਤ ਹੋਣ ਲਈ ਨਹੀਂ ਕਿਹਾ, ਪਰ ਇਸਨੇ ਇਹ ਜ਼ਰੂਰ ਦਿਖਾਇਆ ਕਿ ਮੇਵਾ ਸਿੰਘ ਦੀ ਕਹਾਣੀ ਅਜੇ ਵੀ ਜਨਤਕ ਯਾਦ ਦਾ ਹਿੱਸਾ ਹੈ, ਅਤੇ ਜਿੱਥੇ ਯਾਦ ਜਨਤਕ ਹੁੰਦੀ ਹੈ ਉੱਥੇ ਵਿਰੋਧ ਵੀ ਹੁੰਦਾ ਹੈ। ਹਾਲੀਆ ਕੁਝ ਅੰਗਰੇਜ਼ੀ ਕੈਨੇਡੀਅਨ ਅਖ਼ਬਾਰਾਂ ਵਿੱਚ ਇਸ ਯਾਦ ਨੂੰ ਸਖ਼ਤ ਸ਼ਬਦਾਂ 'ਚ ਚੁਣੌਤੀ ਦਿੱਤੀ। ਉਹਨਾਂ ਨੇ ਪੁੱਛਿਆ ਕਿ ਅਜਿਹੀ ਯਾਦ ਰਾਜਨੀਤਿਕ ਹਿੰਸਾ ਨੂੰ ਜਾਇਜ਼ ਬਣਾਉਂਦੀ ਹੈ? ਇਹ ਵਿਰੋਧ ਨਵਾਂ ਨਹੀਂ ਹੈ, ਇਹ ਵਿਰੋਧ ਅੱਜ ਵੀ ਹੈ, ਅਤੇ ਇਹ ਦਿਖਾਉਂਦਾ ਹੈ ਕਿ ਮੇਵਾ ਸਿੰਘ ਦੀ ਕਹਾਣੀ ਹਾਲੇ ਖਤਮ ਨਹੀਂ ਹੋਈ। ਇਹੋ ਜਿਹਾ ਤਣਾਅ ਕੈਨੇਡਾ ਦੇ ਇਤਿਹਾਸ ਪਹਿਲਾਂ ਵੀ ਦਿਖਦਾ ਹੈ। ਕੁਝ ਮਾਮਲਿਆਂ ਵਿੱਚ ਜਿਨ੍ਹਾਂ ਨੂੰ ਇੱਕ ਸਮੇਂ ਕਲੋਨੀਅਲ ਕਾਨੂੰਨ ਨੇ ਦੋਸ਼ੀ ਠਹਿਰਾਇਆ, ਬਾਅਦ ਦੇ ਸਾਲਾਂ ਵਿੱਚ ਰਾਜ ਨੇ ਹੀ ਉਹਨਾਂ ਫੈਸਲਿਆਂ ਬਾਰੇ ਮੁੜ ਵਿਚਾਰ ਕੀਤਾ। ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਇਤਿਹਾਸਿਕ ਮਾਮਲਾ ਹੈ ਜਿੱਥੇ ਕੁਝ ਫਸਟ ਨੇਸ਼ਨਸ ਦੇ ਨੇਤਾਵਾਂ ਨੂੰ 1864 ਵਿੱਚ ਫਾਂਸੀ ਦਿੱਤੀ ਗਈ ਅਤੇ ਕਈ ਦਹਾਕਿਆਂ ਬਾਅਦ ਉਹਨਾਂ ਨੂੰ ਸਰਕਾਰੀ ਤੌਰ 'ਤੇ ਬੇਦੋਸ਼ੀ ਮੰਨਿਆ ਗਿਆ। ਇਸ ਉਦਾਹਰਣ ਦੀ ਮੇਵਾ ਸਿੰਘ ਦੀ ਕਹਾਣੀ ਨਾਲ ਕੋਈ ਸਮਾਨਤਾ ਨਹੀਂ ਹੈ, ਪਰ ਇਹ ਗੱਲ ਯਾਦ ਦਿਲਾਉਂਦੀ ਹੈ ਕਿ ਕਲੋਨੀਅਲ ਦੌਰ ਦੇ ਫੈਸਲਿਆਂ ਬਾਰੇ ਕਦੇ ਕਦੇ ਸਮਾਂ ਵੀ ਸਵਾਲ ਪੁੱਛਦਾ ਹੈ। ਮੇਵਾ ਸਿੰਘ ਦੀ ਕਹਾਣੀ ਸਾਨੂੰ ਕਿਸੇ ਨਤੀਜੇ 'ਤੇ ਪਹੁੰਚਣ ਲਈ ਮਜਬੂਰ ਨਹੀਂ ਕਰਦੀ, ਉਹ ਸਿਰਫ ਇੱਕ ਸਵਾਲ ਛੱਡ ਦਿੰਦੀ ਹੈ। ਕਾਨੂੰਨ ਇੱਕ ਫੈਸਲਾ ਲਿਖਦਾ ਹੈ, ਪਰ ਉਸ ਇਨਸਾਨ ਦੇ ਕੰਮਾਂ ਦੀ ਯਾਦ ਕੀ ਉਹ ਕਾਗਜ਼ਾਂ ਵਿੱਚ ਹੀ ਮਰ ਜਾਂਦੀ ਹੈ ਜਾਂ ਲੋਕਾਂ ਦੇ ਅੰਦਰ ਜਿਉਂਦੀ ਰਹਿੰਦੀ ਹੈ? ਇਹ ਸਵਾਲ ਅਜੇ ਵੀ ਖੁੱਲ੍ਹਾ ਹੈ।